ਸਲੋਕ ਮੱਲਾ ਪਹਿਲਾ ਮੁਸਲਮਾਨਾ ਸਿਵ ਸਰੀਅਤੇ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਈਸਾਲਾ ਹਨ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤਿਆ ਮਨ ਸੰਤੋਖ ਉਪਜੇ ਦੇਣੇ ਕੈ ਵਿਚਾਰ ਦੇਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾਂ ਜਾਰਾ ਤੈ ਕੁੜਿਆਰਾ ਖਾਰਾ ਬਾਵੇ ਕਾਰ ਇੱਕ ਹੁੰਦਾ ਖਾਏ ਚਲੇ ਐ ਥਾਂ ਤਿਨਾ ਭਿਕਾਈ ਕਾਰ ਜਲ ਥਲ ਜੀਆਂ ਪੂਰੀਆਂ ਲੋਆਇਆ ਕਾਰ ਆਇਆ ਕਾਰ ਓਏ ਜੇ ਆਖੇ ਸੋ ਤੂੰ ਹੈ ਜਾਣੇ ਤਿਨਾ ਭੀ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤੀਆਂ ਪਾਛਾਰ ਆਸਾ ਦੀਵਾਰ ਦੀ ਛੇਵੀਂ ਪੌੜੀ ਔਰ ਉਸਦੇ ਨਾਲ ਲੱਗੇ ਇਹ ਪਾਵਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਸਲੋਕ ਸਲੋਕ ਦੀ ਪ੍ਰਥਮ ਪੰਕਤੀ ਹੈ ਮੂਲ ਪੰਕਤੀ ਜਿਸ ਵਿੱਚ ਕੇਂਦਰੀ ਮਰਕਜ਼ੀ ਖਿਆਲ ਹੈ ਕਿ ਨਾਨਕ ਭਗਤਾਂ ਭੁੱਖ ਸਲਾਹਨ ਸੱਚ ਨਾਮ ਆਧਾਰ ਭਗਤਾਂ ਦੇ ਮਨ ਵਿੱਚ ਭੁੱਖ ਹੈ ਸਿਫਤੋ ਸਲਾਹ ਦੀ ਸੱਚੇ ਨਾਮ ਦੀ ਔਰ ਹਕੀਕਤ ਹੈ ਜਿਸ ਚੀਜ਼ ਦੀ ਭੁੱਖ ਹੈ ਉਸੇ ਦਾ ਹੀ ਸਵਾਦ ਹੈ ਅਗਰ ਭੁੱਖ ਨਹੀਂ ਤਾਂ ਸਵਾਦ ਨਹੀਂ ਰਸ ਨਹੀਂ ਜਿਤਨੇ ਰਸ ਵਿੱਚ ਭਗਤ ਲੋਕ ਪ੍ਰਭੂ ਦਾ ਨਾਮ ਲੈਂਦੇ ਨੇ ਉਸ ਰਸ ਵਿੱਚ ਸੰਸਾਰੀ ਨਹੀਂ ਜ਼ਬਾਨ ਦੋਹਾਂ ਕੋਲ ਇੱਕੋ ਜਿਹਾ ਰਾਮ ਦੋਵੇਂ ਇੱਕੋ ਹੀ ਢੰਗ ਨਾਲ ਕਹਿੰਦੇ ਨੇ ਵਾਹਿਗੁਰੂ ਦਾ ਉਚਾਰਨ ਦੋਵੇਂ ਇੱਕੋ ਹੀ ਸਮੇਂ ਕਰਦੇ ਨੇ ਪਰ ਅੰਤਰ ਆਤਮੇ ਵਿੱਚ ਰਸ ਤੇ ਬੇਰਸੀ ਵਿੱਚ ਸਵਾਦ ਤੇ ਬੇਸਵਾਦੀ ਵਿੱਚ ਬਹੁਤ ਵੱਡਾ ਅੰਤਰ ਹੈ ਇੱਕ ਜਦ ਵਾਹਿਗੁਰੂ ਆਖਦਾ ਹੈ ਤੇ ਮਗਨ ਹੋ ਜਾਂਦਾ ਹੈ ਰਸ ਨਾਲ ਭਰ ਜਾਂਦਾ ਹੈ ਇੱਕ ਜਦ ਵਾਹਿਗੁਰੂ ਆਖਦਾ ਹੈ ਤੇ ਬੇਰਸੀ ਉਸੇ ਤਰੀਕੇ ਨਾਲ ਬਣੀ ਆਉਂਦੀ ਹੈ ਜੋ ਉਚਾਰਨ ਕਰਨ ਤੋਂ ਪਹਿਲੇ ਤੋਂ ਸਾਹਿਬ ਕਹਿੰਦੇ ਨੇ ਭਗਤਾਂ ਦੇ ਅੰਦਰ ਸਿਫਤੋ ਸਲਾਹ ਦੀ ਭੁੱਖ ਹੈ ਸੱਚੇ ਨਾਮ ਦੀ ਭੁੱਖ ਹੈ ਔਰ ਨਾਮ ਦਾ ਹੀ ਉਹਨਾਂ ਕੋਲ ਆਧਾਰ ਹੈ ਆਸਰਾ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤੀਆਂ ਪਾਛਾਰ ਦਿਨ ਰਾਤ ਸੱਚੇ ਨਾਮ ਦੀ ਭੁੱਖ ਕਰਕੇ ਨਾਮ ਦੇ ਆਧਾਰ ਕਰਕੇ ਤੇ ਨਾਮ ਦੇ ਰਸ ਕਰਕੇ ਦਿਨ ਰਾਤ ਆਨੰਦ ਬਣਿਆ ਰਹਿੰਦਾ ਗੁਣਵੰਤੀਆਂ ਪਾਛਾਰ ਤੇ ਜਿਹੜੇ ਗੁਣਵਾਨ ਲੋਕ ਨੇ ਆਲਮ ਫਾਜ਼ਲ ਨੇ ਪ੍ਰਭੂ ਦਾ ਗਿਆਨ ਰੱਖਣ ਵਾਲੇ ਨੇ ਉਹਨਾਂ ਦੇ ਪੈਰਾਂ ਦੀ ਖਾਕ ਬਣੇ ਰਹਿੰਦੇ ਨੇ ਉਹਨਾਂ ਦੇ ਚਰਨਾਂ ਦੀ ਹਾਕ ਬਣੇ ਰਹਿੰਦੇ ਨੇ ਹਰ ਵਕਤ ਵਿਨਮਰਤਾ ਉਹਨਾਂ ਦਾ ਮੂਲ ਗਹਿਣਾ ਹੋ ਜਾਂਦੀ ਹੈ ਹਰ ਵਕਤ ਉਹਨਾਂ ਬੰਦਿਆਂ ਦੇ ਚਰਨਾਂ ਦੀ ਹਾਕ ਜਿਹੜੇ ਹਿਰਦੇ ਪ੍ਰਭੂ ਗੁਣ ਨਾਲ ਸਰਸਾਰ ਨੇ ਕਹਿੰਦੇ ਨੇ ਇੱਕ ਔਗਣ ਹਾਰਾ ਇੱਕ ਪਾਪੀ ਜੇ ਉਸਦੇ ਕਦਮਾਂ ਦੀ ਕੋਈ ਹਾਕ ਬਣੇ ਤਾਂ ਕਦਮਾਂ ਦੇ ਹਾਕ ਦੇ ਰਾਹੀਂ ਪਾਪ ਪ੍ਰਵੇਸ਼ ਕਰ ਜਾਣਗੇ ਉਸਦੇ ਅੰਦਰ ਜੋ ਪਾਪੀ ਦੇ ਗੁਣਾਂ ਦੀ ਹਾਕ ਬਣਦਾ ਹੈ ਜੋ ਪਾਪੀ ਦੇ ਪੈਰਾਂ ਤੇ ਕਦਮ ਬੋਸੀ ਕਰ ਰਿਹਾ ਝੁਕਦਿਆਂ ਹੀ ਪਾਪ ਉਸਦੇ ਚ ਪ੍ਰਵੇਸ਼ ਕਰ ਸਕਦੇ ਨੇ ਜੋ ਇੱਕ ਬਦਮਾਸ਼ ਦੀ ਕਦਮ ਬੋਸੀ ਕਰ ਰਿਹਾ ਹੈ ਤੇ ਝੁਕਦਿਆਂ ਹੀ ਬਦਮਾਸ਼ੀਆਂ ਉਸਦੇ ਅੰਦਰ ਪ੍ਰਵੇਸ਼ ਕਰ ਸਕਦੀਆਂ ਨੇ ਪਰ ਜੋ ਇੱਕ ਰੰਗ ਰਤੜਾ ਹੈ ਸੀਲ ਸੰਜਮੀ ਹੈ ਪ੍ਰਭੂ ਆਨੰਦ ਦੇ ਚ ਮਗਨ ਹੈ ਜਦ ਕੋਈ ਸ਼ਰਧਾ ਤੇ ਭਾਵਨਾ ਨਾਲ ਉਹਦੀ ਕਦਮ ਬੋਸੀ ਕਰਦਾ ਹੈ ਤਾਂ ਉਸਦੇ ਗੁਣ ਉਸਦੇ ਚ ਪ੍ਰਵੇਸ਼ ਕਰ ਜਾਂਦੇ ਨੇ ਉਸਦਾ ਆਨੰਦ ਉਸ ਦੇ ਚ ਪ੍ਰਵੇਸ਼ ਕਰ ਜਾਂਦਾ। ਇਸ ਵਾਸਤੇ ਭਗਤਾਂ ਕੋਲ ਇਸਦਾ ਬੋਧ ਹੈ ਔਰ ਉਹ ਅੱਠੇ ਪੈਰ ਗੁਣਵੰਤੀਆਂ ਪਾਛਾਰ ਜੋ ਪ੍ਰਭੂ ਦੇ ਗੁਣ ਰੱਖਦੇ ਨੇ, ਜੋ ਪ੍ਰਭੂ ਦਾ ਗਿਆਨ ਰੱਖਦੇ ਨੇ, ਉਹਨਾਂ ਦੇ ਪੈਰਾਂ ਦੀ ਖਾਕ ਬਣੇ ਰਹਿੰਦੇ ਨੇ। ਇਹ ਤੇ ਹੋਈ ਭਗਤਾਂ ਦੀ ਤਰਜ਼ੇ ਜ਼ਿੰਦਗੀ, ਇਹ ਤੇ ਹੋਇਆ ਭਗਤਾਂ ਦੇ ਜੀਵਨ ਦਾ ਢੰਗ। ਤੇ ਇਹ ਭਗਤ ਚਾਹੇ ਕਿਸੇ ਫਿਰਕੇ ਦੇ ਚ ਨੇ, ਕਿਸੇ ਟੋਲੇ ਦੇ ਚ ਨੇ, ਚਾਹੇ ਕਿਸੇ ਮਜ਼ਹਬ ਦੇ ਚ ਨੇ। ਭਗਤ ਹਰ ਮਜ਼ਹਬ ਦੇ ਚ ਹੋਏ ਨੇ, ਭਗਤ ਹਰ ਮੁਲਕ ਦੇ ਚ ਹੋਏ ਨੇ, ਭਗਤ ਹਰ ਕੌਮ ਦੇ ਚ ਹੋਏ ਨੇ। ਇਸ ਤੋਂ ਇਲਾਵਾ ਜੋ ਜੀਵਨ ਦਾ ਢੰਗ ਹੈ, ਜੋ ਤਰਜ਼ੇ ਜ਼ਿੰਦਗੀ ਹੈ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਲੋਕ ਦੇ ਚ ਇਸ ਢੰਗ ਨਾਲ ਕਥਨ ਕਰਦੇ ਨੇ। ਮੁਸਲਮਾਨਾ ਸਿਫਤ ਸਰਈਅਤ ਪੜ ਪੜ ਕਰੇ ਵਿਚਾਰ। ਮੁਸਲਮਾਨ ਲੋਕ ਅੱਲਾਹ ਦੀ ਸਿਫਤੋਂ ਸਲਾਹ ਕਰਦੇ ਨੇ, ਸ਼ਰ੍ਹਾਂ ਨੂੰ ਆਧਾਰ ਬਣਾ ਕੇ ਬਾਰ ਬਾਰ ਸ਼ਰ੍ਹਾਂ ਪੜ੍ਹਦੇ ਨੇ। ਸ਼ਰ੍ਹਾਂ ਹੀ ਸਭ ਕੁਛ ਹੈ, ਇਸ ਵਾਸਤੇ ਸ਼ਰ੍ਹਾਂ ਦੀਆਂ ਪੇਚੀਦਗੀਆਂ ਨੂੰ, ਬਾਰੀਕੀਆਂ ਨੂੰ ਪੂਰਨ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰਦੇ ਨੇ। ਇਹ ਠੀਕ ਹੈ ਕਿ ਸ਼ਰ੍ਹਾਂ ਹਰ ਮਜ਼ਹਬ ਦੇ ਚ ਹੈ, ਸ਼ਰ੍ਹਾਂ ਹਰ ਫਿਰਕੇ ਦੇ ਚ ਹੈ, ਸ਼ਰ੍ਹਾਂ ਹਰ ਮੁਲਕ ਦੇ ਧਰਮ ਦੇ ਚ ਹੈ। ਸ਼ਰ੍ਹਾਂ ਕੀ ਹੈ? ਵਾਸਤਵਿਕ ਇਹ ਯਾਤਾਯਾਤ ਦੇ ਨਿਯਮ ਨੇ, ਟ੍ਰੈਫਿਕ ਰੂਲ ਹੈ। ਔਰ ਠੀਕ ਹੈ ਕਿ ਚੱਲਣਾ ਤੇ ਸੜਕ ਤੇ ਹੈ, ਪਰ ਸੜਕ ਤੇ ਚੱਲਣ ਲਈ ਵੀ ਇੱਕ ਨਿਯਮ ਹੈ, ਇੱਕ ਅਸੂਲ ਹੈ, ਉਹਦੀ ਪਾਲਣਾ ਕਰਨੀ ਬੜੀ ਲਾਜ਼ਮੀ ਹੈ। ਪਰ ਕੋਈ ਬੰਦਾ ਸਾਰੀ ਜ਼ਿੰਦਗੀ ਯਾਤਾਯਾਤ ਦੇ ਨਿਯਮ ਹੀ ਪੜਦਾ ਰਹਿ ਤੇ ਸਮਝਦਾ ਰਹਿ ਤੇ ਸੜਕ ਤੇ ਚੱਲੇ ਹੀ ਨਾ, ਮਾਰਗ ਤੇ ਚੱਲੇ ਹੀ ਨਾ, ਤੋ ਐਸਾ ਬੰਦਾ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚੇਗਾ। ਦੇਖਣ ਦੇ ਚ ਆਇਆ ਕਿ ਬਹੁਤ ਸਾਰੀ ਦੁਨੀਆਂ ਦੀ ਵਿਚਾਰ ਸ਼ਕਤੀ ਇਸੇ ਚ ਹੀ ਖਤਮ ਹੋ ਜਾਂਦੀ ਹੈ। ਸ਼ਰ੍ਹਾਂ ਕੀ ਹੈ, ਇਹਨੂੰ ਕਿਵੇਂ ਧਾਰਨ ਕਰੀਏ ਤੇ ਇਸ ਨੂੰ ਸਾਰੇ ਲੋਕ ਕਿਵੇਂ ਧਾਰਨ ਕਰਨ, ਜੀਵਨ ਦੀ ਸਾਰੀ ਸ਼ਕਤੀ ਤੇ ਜੀਵਨ ਦਾ ਸਾਰਾ ਸਮਾਂ ਇਸੇ ਚ ਹੀ ਬਤੀਤ ਹੋ ਜਾਂਦਾ ਹੈ। ਯਾਤਾਯਾਤ ਦੇ ਨਿਯਮ ਨੂੰ ਸਮਝਣ ਦੇ ਚ ਵੀ ਜ਼ਿੰਦਗੀ ਬਤੀਤ ਹੋ ਗਈ, ਸੜਕ ਤੇ ਕਦੀ ਚੱਲੇ ਹੀ ਨਹੀਂ, ਮਾਰਗ ਤੇ ਕਲੀ ਚੱਲੇ ਹੀ ਨਹੀਂ। ਔਰ ਐਸਾ ਦਿਖਾਈ ਦਿੰਦਾ ਕਿ ਮਾਰਗ ਦੇ ਉੱਤੇ ਜੋ ਚੱਲਦੇ ਨੇ, ਬਹੁਤਾ ਝਗੜਾ ਧਾਰਮਿਕ ਦੁਨੀਆਂ ਦੇ ਚ ਉਹਨਾਂ ਦਾ ਨਹੀਂ, ਦਰਅਸਲ ਝਗੜਾ ਉਹਨਾਂ ਦਾ ਹੈ ਜੋ ਸਿਰਫ ਯਾਤਾਯਾਤ ਦੇ ਨਿਯਮ ਹੀ ਪੜਦੇ ਰਹਿੰਦੇ ਨੇ, ਜੋ ਟ੍ਰੈਫਿਕ ਰੂਲ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਇਤਨੀ ਗੱਲ ਤੇ ਸਪਸ਼ਟ ਹੈ ਕਿ ਯਾਤਾਯਾਤ ਦੇ ਨਿਯਮ ਹਰ ਮੁਲਕ ਦੇ ਵੱਖ ਵੱਖ ਨੇ। ਕਿਸੇ ਥਾਂ ਸੱਜੇ ਪਾਸੇ ਬਕਾਇਦਾ ਯਾਤਾਯਾਤ ਚੱਲਦਾ ਹੈ, ਕਿਧਰੇ ਖੱਬੇ ਪਾਸੇ। ਔਰ ਇਸ ਤੋਂ ਇਲਾਵਾ ਭਿੰਨ ਭਿੰਨ ਮੁਖਤਲਿਫ ਨੇ ਟ੍ਰੈਫਿਕ ਰੂਲ, ਯਾਤਾਯਾਤ ਦੇ ਨਿਯਮ। ਜਿਸ ਤਰ੍ਹਾਂ ਜ਼ਮੀਨ ਦੇ ਉੱਤੇ ਚੱਲਣ ਦੇ ਨਿਯਮ ਹਰ ਮੁਲਕ ਦੇ ਅਲੱਗ ਅਲੱਗ ਨੇ, ਖੁਦਾ ਤੱਕ ਪਰਮਾਤਮਾ ਤੱਕ ਪਹੁੰਚਣ ਦੇ ਨਿਯਮ ਵੀ ਹਰ ਮੁਲਕ ਤੇ ਇੰਜ ਕਹਿ ਲਈਏ ਹਰ ਮਜ਼ਹਬ ਦੇ ਅਲੱਗ ਅਲੱਗ ਨੇ। ਲੇਕਿਨ ਇਹ ਕੋਈ ਸਿਆਣਪ ਨਹੀਂ ਹੋਵੇਗੀ ਕਿ ਸਾਰੀ ਜ਼ਿੰਦਗੀ ਇਸ ਨਿਯਮ ਨੂੰ ਸਮਝਣ ਦੇ ਚ, ਇਸ ਨਿਯਮ ਨੂੰ ਸਮਝਾਉਣ ਦੇ ਚ ਤੇ ਇਸ ਨਿਯਮ ਦੇ ਬਹਿਸ ਮੁਬਾਸੇ ਦੇ ਚ ਬਤੀਤ ਕੀਤੀ ਜਾਏ, ਜਦਕਿ ਬਹੁਤ ਸਾਰਿਆਂ ਦਾ ਇਸੇ ਢੰਗ ਨਾਲ ਹੁੰਦਾ ਹੈ। ਮਹਾਰਾਜ ਕਹਿੰਦੇ ਨੇ, ਮੁਸਲਮਾਨ ਲੋਕ ਪ੍ਰਭੂ ਦੀ ਸਿਫਤੋਂ ਸਲਾਹ ਕਰਦੇ ਨੇ, ਆਰੰਭ ਕਿੱਥੋਂ ਕਰਦੇ ਨੇ? ਸ਼ਰ੍ਹਾਂ ਦੀ ਵਿਚਾਰ ਤੋਂ। ਸ਼ਰ੍ਹਾਂ ਦੇ ਚ ਪੜਦਾ ਹੈ, ਸ਼ਰ੍ਹਾਂ ਦੇ ਚ ਚਾਰ ਇਸਤਰੀਆਂ ਨਾਲ ਸ਼ਾਦੀ ਕੀਤੀ ਜਾ ਸਕਦੀ ਹੈ, ਸ਼ਰ੍ਹਾਂ ਦੇ ਚ ਸੁੰਨਤ ਹੈ, ਸ਼ਰ੍ਹਾਂ ਦੇ ਚ ਰੋਜ਼ੇ ਨੇ, ਸ਼ਰ੍ਹਾਂ ਦੇ ਚ ਜ਼ਕਾਤ ਹੈ, ਸ਼ਰ੍ਹਾਂ ਦੇ ਚ ਹਜ ਹੈ, ਸ਼ਰ੍ਹਾਂ ਦੇ ਚ ਕੁਰਬਾਨੀ ਹੈ, ਇਤਿਆਦਿਕ ਇਹਨਾਂ ਸਾਰੀਆਂ ਗੱਲਾਂ ਦੀ ਵਿਚਾਰ ਤੇ ਇਹਨੂੰ ਹੀ ਜੀਵਨ ਦਾ ਆਧਾਰ ਬਣਾ ਕੇ ਅਗਰ ਜੀਵਨ ਬਤੀਤ ਕਰ ਦਿੱਤਾ ਗਿਆ, ਤੋ ਐਸਾ ਪੁਰਖ ਸਾਰੀ ਜ਼ਿੰਦਗੀ ਸਿਰਫ ਯਾਤਾਯਾਤ ਦੇ ਨਿਯਮ ਹੀ ਸਮਝਦਾ ਰਿਹਾ ਔਰ ਸਮਝਾਉਂਦਾ ਰਿਹਾ। ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ, ਸ਼ਰ੍ਹਾਂ ਨੂੰ ਪੜਦੇ ਨੇ, ਵਿਚਾਰ ਕਰਦੇ ਨੇ, ਦੱਸਦੇ ਨੇ ਔਰ ਸਮਝਾਉਂਦੇ ਨੇ। ਪਰ ਅਸਲ ਦੇ ਚ ਬੰਦਾ ਕੌਣ ਹੈ? ਅਸਲ ਦੇ ਚ ਪੂਰਨ ਮਨੁੱਖ ਕੌਣ ਹੈ? ਬੰਦੇ ਸੇ ਜੇ ਭਵੇ ਵਿੱਚ ਬੰਦੀ, ਵੇਖਣ ਕੋ ਦੀਦਾਰ। ਬੰਦਾ ਤੇ ਉਹ ਹੈ ਜੋ ਬੰਦਗੀ ਦੇ ਲੀਨ ਹੋਇਆ ਹੈ ਤੇ ਜਿਹਦੀ ਜ਼ਿੰਦਗੀ ਦਾ ਲਕਸ਼ ਹੈ ਖੁਦਾ ਦਾ ਦੀਦਾਰ, ਜਿਹਦੇ ਜੀਵਨ ਦਾ ਲਕਸ਼ ਹੈ ਪਰਮਾਤਮਾ ਦਾ ਦਰਸ਼ਨ, ਜਿਹਦੇ ਜੀਵਨ ਦਾ ਲਕਸ਼ ਸ਼ਰ੍ਹਾਂ ਨਹੀਂ ਹੈ। ਸ਼ਰ੍ਹਾਂ ਇੱਕ ਸਾਧਨ ਹੈ ਲਕਸ਼ ਦੀ ਪੂਰਤੀ ਲਈ। पर साधन कोल होवन ते साधन मनुख वधाई जावे ते लक्ष दी पूर्ति ना होवे। जैसे मनुख ने इत्थों एक शहर तो दूसरे शहर जाना होवे ते फिर वो एक गड्डी च बैठे ते आखे नहीं दूसरी गड्डी च बैठना है, नहीं तीसरी गड्डी च बैठना है, सारा दिन गड्डिया ही बदलता रहे, साधन ही बदलता रहे, तो ऐसा मनुख मंजले मकसूद ते नहीं पहुंच सकेगा। ये हकीकत है, बहुत वड्डी सच्चाई है। ये कालम दा कहना है, सोते में कट गई कुछ आहों में कट गई, रोते में कट गई कुछ गुनाहों में कट गई, मंजिल पे चलने वाले मंजिल पे जा लगे, राहें बदलने वालों की राहों में कट गई, रस्ते ही बदल दे गए। ए शरा नहीं ओ शरा चाहिए दिए, ए शरा नहीं ओ शरा चाहिए दिए, सारी जिंदगी रस्तियां नू समझन विच ते रस्तियां नू बदलन विच ही कट देती, रस्ते ते कदी चले नहीं, मार्ग ते कदी चले नहीं। इस वास्ते देखा गया शरी मनुख हंकारी बहुत होंदा है, शरी मनुख बैस मुबासा बहुत करदा है, शरी मनुख तंग दिल बहुत होंदा है, और शरत सी सिर्फ मार्ग दे नियम नू चलन दे नियम नू समझना, लेकिन चुके चलिया नहीं तो हिरदा तंग है, मुतस्बी है, तंग ख्यालां दा है, किधरे चल पैंदा ते चलदिया ही इस शरा ने हिरदे नू विशाल कर देना सी, महान कर देना सी, तसुब अंदरों निकल जाना सी, तंग दिली नहीं रहनी सी। तो साहिब कहिंदे ने बंदे से जे पवे विच बंदी वेखण को दीदार, बंदे ते ओ ने जो बंदगी दे लीन होंदे ने, और बंदगी मैज इस वास्ते करदे ने कि प्रभु दा दीदार करना है, अकाल पुरख दा दीदार करना है। मुसलमाना दे ते जीवन दा ढंग ए हुण गुरु नानक देव जी महाराज हिंदुआं बारे दसते ने, हिंदू साला ही सालाहन दर्शन रूप अपार, ओ सिफतो सलाह करदे ने उस परिपूर्ण परमात्मा दी जिहदा दर्शन अति सुंदर है, जो अपार है, मन बाणी बुद्ध तो परे है, उदी प्राप्ति दा साधन की है उन्हां दे कोल। साहिब कहिंदे ने तीरथ नावें अर्चा पूजा अगरवास बहकार, तीर्थां दा इशनान तरह तरह का अर्चा बंधन पूजा और तरह तरह के धूप दीप इत्यादिक भेंट करने और सुगंधियां चारों पासे खिलेरनी, यह है उस सच की प्राप्ति का उन्हां दा ढंग, उन्हां दा जो है तौर तरीका। गुरमत ने पानी दे इशनान नू महानता बहुत वड्डी दित्ती है। शरीर की स्वच्छता बंदगी तो बाद दरअसल दूसरा स्थान रखती है, लेकिन कोई शरीर की स्वच्छता नू ही जमीर की स्वच्छता समझ लवे, कोई तन की पाकिजगी नू ही मन की पाकिजगी समझ लवे, ए भूल होवेगी। 18 तीर्थां दा इशनान एक तो एक वड्डे तीर्थ, भगत कबीर जी महाराज कहिंदे ने नावन को तीरथ घने मन बौरारे पूजन को बहु देव, कहो कबीर छूटन नहीं मन बौरारे छूटन हर की से। भगत कबीर कहिंदे ने पूजन लई बहुत देवते ने, नहाण लई बहुत तीरथ ने, पर दरअसल बंधन ते ताई छुटणगे, मोक्ष ते ताई प्राप्त होवेगी जे कोई हरि दा चिंतन करे, हरि दा सिमरन करे। तीर्थां दा इशनान दरअसल दी तन दी पाकिजगी है। अगर पानी दे इशनान दे नाल नाल कोई बाणी दा भी इशनान करे, कोई हरि चिंतन करके अपने मन में भी इशनान कराए, ते मसला अध्यात्म प्राप्ति दा हल हो जांदा है। तो साहिब कहिंदे ने हिंदू सिफ तो सलाह परमात्मा दी करदे ने, किस तरह तीर्थां दा इशनान करके पूजा अर्चा बंधन करके तरह तरह दियां जो है सुगंधियां खिलेर के। तीसरा तबका गुरु नानक दे समय जो भारत देच बड़े व्यापक रूप देच मौजूद सी, ओ सन जोगी। बड़े बड़े राजे महाराजे जिन्हां दी लपेट देच आए सन, और सारा देश जिन्हां तो प्रभावित सी, जिन्हां दे जेर असर सी धार्मिक तौर ते। साहिब कहिंदे जोगी सुन ध्यावन जेते अलख नाम करतार, जिहड़े जोगी ने ओ जो करतार है, ओ जो अलख है, न लखे जान वाला है। उदिच ध्यान जोड़ देने सुन अवस्था धारण करे। ओ करतार दी प्राप्ति दा साधन समझ देने मन नो सुन कर देना, विचारां तो शांत कर देना, फुरनिया तो शांत कर देना। अफुर अवस्था दी प्राप्ति नो ही परमात्मा दी प्राप्ति मन देने। जोगी सुन ध्यावन जेते अलख नाम करतार, सुखम मूरत नाम निरंजन काया का आकार। जोगियां दी दृष्टि देच ओ जिहड़ा परिपूर्ण परमात्मा है अति सूक्ष्म है, ते ओदी हस्ती निरंजन है, भाव कालख तो रहत है, धबियां तो रहत है। काया का आकार, ओदी काया दा आकार की है निरंजन, कालख तो रहत, धबियां तो रहत, और अत्यंत उसकी सूक्ष्म मूर्ति है जगत दा ओ करता है। उसकी प्राप्ति दा साध है अफुर अवस्था, ओदी प्राप्ति दा साध है सुन समाध दे चलीन हो जाना। योगियां दा सारा प्राणायाम दा साधन और तरह तरह दियां होर साधना आसन ए मन नूं अफुर करन लई ने। बे किसे तरीके नाल मन अफुर होवे ता ओ जो महान परिपूर्ण परमात्मा है उसकी प्राप्ति होवे। योगियां दा ढंग ए। इस तो अलावा होर तबका जिहड़ा धार्मिक दुनिया दा, सतियां मन संतोख उपजे देने कै विचार। सतियां दानी लोग जिन्हां दे अंदर दया है उन्हां दे अंदर देण दी विचार पैदा होंदी है, ते जिन्हां दे अंदर कठोरता है उन्हां दे अंदर खोण दी विचार पैदा होंदी है। जगत विच छीना झपटी भी है, जगत विच देना भी है। जद मनुख दे अंदर दया प्रधान होंदी है ते दया प्रधान मनुख कुछ मंगना चाहता है, कुछ संसार नूं देना चाहता है, ते जिहड़ा कठोरता प्रधान मनुख है जिहदे अंदर कठोरता ही सिरमौर है वह जगत तो कुछ खोना चाहता है, लुटना चाहता है, बर्बाद करना चाहता है, नेस तो नाबूद करना चाहता है। साहिब कहिंदे ने जिहड़े दानी बंदे ने जिन्हां दे मन दे संतोख पैदा होंदा है उन्हां दे अंदर देण दी इच्छा पैदा होंदी है। तृष्णालु बंदा ते खोवेगा, संतोखी दे अंदर ही देण दी विचार पैदा होवेगी। तो साहिब कहिंदे ने जिहड़े संतोखी ने जिहड़े दानी ने ओ जद विचार करदे ने देण दी, बई इहनूं इह दे दईए, इहनूं इह दे दईए, इस तरह जब देण दी विचार करदे ने ते उहनां दा इह दान वपार बन जांदा है। क्यों? दे दे मंगे, दे के मंगदे ने। दे दे मंगे सहसा गुणा, कितना क मंगदे ने? हजारा गुणा वध परमात्मा मंगते ने। परमात्मा के नाम से एक दिता है, हुण परमात्मा को लख दी मंग है। परमात्मा के नाम पंज दिते ने, परमात्मा को हजारा गुणा वध मंग है। महाराज कहने दे दे मंगे, दे के मंगे ने सहसा गुणा, हजारा गुणा वध मंगते ने। ते सिर्फ हजारा गुणा ही वध नहीं मंगते, सोभ करे संसार दुनिया शोभा भी करे, दुनिया महिमा भी गायन करे कि असी दानी हाँ, असी दाते हाँ। इत्थे तक ते ए लोक ने जो धार्मिक दुनिया दे जी रहे ने, मुसलमान हिंदू जोगी, ते मुसलमान हिंदुआं ते जोगियां दे तबका दानियां दा देण वालियां दा। इन्हां दा धार्मिक दुनिया दे जो जीवन दा ढंग है वह इस ढंग नाल जी रहे ने, लेकिन इस तो इलावा एक होर दुनिया भी है जो धार्मिक नहीं है, अधार्मिक है। उन्हां दे जीवन दा ढंग की है वह गुरु नानक देव जी महाराज दसदे ने, चोरां जारां ते कुड़ियारां खाराबां वेकार। अनेकां विकारी बंदे और अनेकां तरह दा झूठ बोलन वाले, खराबियां करन वाले, चोर ते यार, दुराचारी ते चोर। गुरु नानक देव जी महाराज तिकन, चोर की हामा भरे न कोए, चोर किया चंगा क्यों होए। महाराज कहिंदे ने जगत देश और धार्मिक दुनिया देश चोर दी हिमायत नहीं हो सकती, चोर दी हामा नहीं भरी जा सकती। जो चोर दा पख लवे, जो चोर दी हिमायत करे, वह भी चोर होवेगा। इस वास्ते गुरु नानक देव जी महाराज ने एक स्पष्ट गल कर दी है, हक पराया नानका उस सुवर उस गाय, गुरबीर हामा ता भरे जा मुरदार ना खाए। ਸਤਿਗੁਰਦੇਵ ਜੀ ਮਹਾਰਾਜ ਦਾ ਫਰਮਾਨ ਕਿ ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ, ਹਿੰਦੂ ਲਈ ਗਊ ਹੈ। ਅਗਰ ਪਰਾਇਆ ਹੱਕ ਹਿੰਦੂ ਨੇ ਮਾਰ ਲਿਆ ਤਾਂ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਉਹਨੂੰ ਗਊ ਖਾਣ ਦੀ ਲੋੜ ਨੇ, ਉਸਨੇ ਗਊ ਖਾ ਲਈ। ਅਗਰ ਮੁਸਲਮਾਨ ਨੇ ਪਰਾਇਆ ਹੱਕ ਮਾਰ ਲਿਆ ਤੇ ਉਹਨੂੰ ਸੂਰ ਖਾਣ ਦੀ ਲੋੜ ਹੀ ਨਹੀਂ, ਉਹਨੇ ਤੇ ਵਾਸਤਵਿਕ ਸੂਰ ਖਾ ਲਿਆ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਪਰਾਇਆ ਹੱਕ ਖਾਣਾ ਮੁਰਦਾ ਖਾਣਾ ਹੈ, ਮੁਰਦਾਰ ਖਾਣਾ। ਤੋ ਸਾਹਿਬ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਚੋਰ ਯਾਰ ਝੂਠੇ ਤੇ ਅਨੇਕਾਂ ਤਰ੍ਹਾਂ ਦੀਆਂ ਖਰਾਬੀਆਂ ਕਰਨ ਵਾਲੇ ਵਿਕਾਰੀ ਮਨੁੱਖ, ਔਰ ਇਸ ਤੋਂ ਇਲਾਵਾ ਇੱਕ ਹੋਂਦਾ ਖਾਏ ਚਲੇ ਇਹ ਥਾਂ ਤੇ ਨਾ ਬਿਕਾਈ ਕਾਰ। ਜਿਹੜੀ ਕੁਛ ਪ੍ਰਾਪਤ ਸੀ ਪਿਛਲੇ ਜਨਮ ਦੀ ਉਹ ਵੀ ਇੱਥੇ ਖਾ ਲਈ, ਉਹ ਵੀ ਇੱਥੇ ਭੋਗ ਲਈ, ਔਰ ਅੱਗੇ ਲਈ ਕੁਛ ਸਵਾਰਿਆ ਨਹੀਂ, ਅੱਗੇ ਲਈ ਕੁਛ ਬਣਾਇਆ ਨਹੀਂ। ਤਾਂ ਹੁਣ ਸਾਹਿਬ ਕਹਿੰਦੇ ਨੇ ਉਹਨਾਂ ਦੇ ਕੰਮ ਬਾਰੇ ਕੀ ਆਖੀਏ, ਉਹਨਾਂ ਦੀ ਕਿਰਤ ਬਾਰੇ ਕੀ ਆਖੀਏ। ਕੋਲ ਸੀ ਉਹ ਤੇ ਖਾ ਲਿਆ, ਬਰਬਾਦ ਕਰ ਲਿਆ, ਤੇ ਅੱਗੇ ਲਈ ਕੁਛ ਹੈ ਨਹੀਂ। ਜਦਕਿ ਚੀਦਾ ਤੇ ਐਸਾ ਸੀ ਕਿ ਆਗੇ ਕੋ ਕਿਛ ਤੁਲਹਾ ਬਾਂਧੋ, ਹਕੀਕਤ ਇਹ ਸੀ ਕਿਆ ਭਰਵਾਸਾ ਧਨ ਕਾ। ਕੁਛ ਅੱਗੇ ਲਈ ਵੀ ਸਵਾਰਨਾ ਸੀ, ਪੋਟ ਬਣਨੀ ਸੀ, ਪਰ ਨਹੀਂ, ਇਹ ਤਾਂ ਇਸ ਲੋਕ ਦੀ ਪ੍ਰਾਲਬਧ ਵੀ ਗਵਾ ਬੈਠਾ ਹੈ, ਪਰਲੋਕ ਦੀ ਤੇ ਕੋਈ ਗੱਲ ਹੀ ਨਾ ਰਹੀ। ਤੋ ਸਾਹਿਬ ਕਹਿੰਦੇ ਨੇ ਇੱਕ ਤੇ ਇਸ ਤਰੀਕੇ ਦੇ ਆਪਣਾ ਜੀਵਨ ਬਤੀਤ ਕਰ ਰਹੇ ਨੇ, ਖਰਾਬੀਆਂ ਦੇ ਚ, ਝੂਠ ਦੇ ਚ, ਚੁਰੀ ਦੇ ਚ, ਯਾਰੀ ਦੇ ਚ, ਵਿਕਾਰਾਂ ਦੇ ਚ, ਔਰ ਇਸ ਤਰੀਕੇ ਦੇ ਨਾਲ ਜੋ ਪ੍ਰਾਲਬਧ ਸੀ ਉਹ ਵੀ ਸਾਰੀ ਆਪਣੀ ਨਸ਼ਟ ਕਰ ਲੈਂਦੇ ਨੇ ਤੇ ਅਗਾਂਹ ਲਈ ਕੁਛ ਬਚਦਾ ਵੀ ਨਹੀਂ। ਮਹਾਰਾਜ ਅੱਗੇ ਚੱਲ ਕੇ ਕਹਿੰਦੇ ਜਲ ਥਲ ਜੀਆਂ ਪੂਰੀਆਂ ਲੋਹਾਂ ਆਕਾਰਾਂ ਆਕਾਰ। ਜਲ ਦੇ ਚ, ਥਲ ਦੇ ਚ, ਅਨੇਕਾਂ ਪੁਰੀਆਂ ਦੇ ਚ, ਅਨੇਕਾਂ ਲੋਕਾਂ ਦੇ ਚ, ਜੋ ਤਰ੍ਹਾਂ ਤਰ੍ਹਾਂ ਦੇ ਆਕਾਰ ਦੇ ਜੀਵ ਨੇ, ਉਹ ਜੇ ਆ ਕੇ ਉਹ ਜੋ ਕੁਛ ਕਹਿੰਦੇ ਨੇ, ਉਹ ਜਿਹੜੀ ਬੇਨਤੀ ਕਰਦੇ, ਸੋ ਤੂੰ ਹੈ ਜਾਣੇ, ਉਹ ਤੂੰ ਜਾਣਦਾ ਉਹ ਕੀ ਆਖ ਰਹੇ ਨੇ। ਜਲ ਦੇ ਚ ਬੈਠੇ ਜੰਤੂ ਕੀ ਆਖ ਨੇ, ਨਭ ਦੇ ਚ ਉੱਡਦੇ ਹੋਏ ਜੰਤੂ ਕੀ ਆਖ ਰਹੇ ਨੇ, ਵੱਖ ਵੱਖ ਪੁਰੀਆਂ ਚ ਵਸਦੇ ਹੋਏ ਜੰਤੂ ਕੀ ਆਖ ਰਹੇ ਨੇ, ਸੂਖਸ਼ਮ ਤੇ ਅਸੂਲ ਜੰਤੂ ਇਹ ਕੀ ਆਖ ਰਹੇ ਨੇ, ਤਿਨਾਂ ਵੀ ਤੇਰੀ ਸਾਰ। ਔਰ ਹੇ ਪਰਿਪੂਰਨ ਪਰਮਾਤਮਾ, ਉਹਨਾਂ ਦੀ ਸਾਰ ਵੀ ਤੂੰ ਲੈਣਾ, ਉਹ ਵੀ ਤੇਰੀ ਦ੍ਰਿਸ਼ਟੀ ਦੇ ਚ ਨੇ, ਉਹ ਜੋ ਮਨੁੱਖ ਦੀ ਦ੍ਰਿਸ਼ਟੀ ਚ ਨਹੀਂ। ਜਲ ਦੇ ਚ ਕਿੰਨੇ ਕੁ ਜੰਤੂ ਨੇ, ਨਭ ਦੇ ਚ ਕਿਤਨੇ ਜੰਤੂ ਉੱਡ ਰਹੇ ਨੇ, ਔਰ ਅਨੇਕਾਂ ਤਰ੍ਹਾਂ ਦੀਆਂ ਪੁਰੀਆਂ, ਅਨੇਕਾਂ ਤਰ੍ਹਾਂ ਦੇ ਹੋਰ ਲੋਕ, ਹੋਰ ਬ੍ਰਹਿਮੰਡ, ਜਿਨ੍ਹਾਂ ਦੇ ਚ ਅਨੇਕਾਂ ਪ੍ਰਕਾਰ ਦੇ ਜੀਵ ਨੇ। ਸਾਹਿਬ ਕਹਿੰਦੇ ਨੂੰ ਕੀ ਆਖ ਰਹੇ ਨੇ, ਕੀ ਮੰਗ ਰਹੇ ਨੇ, ਹੇ ਪਰਿਪੂਰਨ ਪਰਮਾਤਮਾ, ਇਹ ਤੇ ਤੂੰ ਆਪ ਹੀ ਜਾਣਨਾ, ਕਿਉਂਕਿ ਉਹਨਾਂ ਦੀ ਸਾਰ ਵੀ ਤੂੰ ਲੈਣੀ ਹੈ, ਔਰ ਉਹਨਾਂ ਨੂੰ ਤੇਰੀ ਬਕਾਇਦਾ ਸਾਰ ਹੈ। ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ। ਇਹ ਤੇ ਸਾਰਾ ਜੀਵਨ ਦਾ ਇੱਕ ਢੰਗ ਹੋਇਆ, ਹਿੰਦੂ ਦਾ, ਮੁਸਲਮਾਨ ਦਾ, ਜੋਗੀ ਦਾ, ਦਾਨੀ ਦਾ ਤੇ ਵਿਕਾਰੀਆਂ ਦਾ। ਤੇ ਭਗਤਾਂ ਦੇ ਜੀਵਨ ਦਾ ਢੰਗ ਕੀ ਹੈ? ਸਾਹਿਬ ਕਹਿੰਦੇ ਨੇ ਨਾਨਕ ਭਗਤਾਂ ਭੁੱਖ ਸਲਾਹਣ। ਭਗਤਾਂ ਦੇ ਅੰਦਰ ਭੁੱਖ ਹੈ ਤੇਰੀ ਸਿਫਤ ਤੋਂ, ਸਲਾਹ ਦੀ। ਤੋ ਭਗਤ ਇਸਲਾਮ ਦੇ ਚ ਵੀ ਹੁੰਦੇ ਨੇ, ਭਗਤ ਹਿੰਦੂ ਰਤ ਦੇ ਚ ਹੁੰਦੇ ਨੇ, ਭਗਤ ਯੋਗੀਆਂ ਦੇ ਚ ਹੁੰਦੇ ਨੇ, ਭਗਤ ਸਮੁੱਚੇ ਬ੍ਰਹਮੰਡ ਦੇ ਚ ਹੁੰਦੇ ਨੇ। ਔਰ ਸਾਹਿਬ ਕਹਿੰਦੇ ਨੇ ਭਗਤ ਹਰ ਯੁੱਗ ਦੇ ਚ ਆਉਂਦੇ ਨੇ, ਹਰ ਸਮੇਂ ਦੇ ਚ ਆਉਂਦੇ ਨੇ, ਹਰ ਯੁੱਗ ਯੁੱਗ ਭਗਤ ਉਪਾਇਆ ਪੈ ਜਖਦਾ ਆਇਆ ਰਾਮ ਰਾਜੇ। ਤੋ ਭਗਤਾਂ ਦੇ ਅੰਦਰ ਤੇ ਭੁੱਖ ਹੈ ਤੇ ਸਿਫਤ ਤੋਂ ਸਲਾਹ ਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਖੁਸ਼ਕਿਸਮਤ ਹੈ ਉਹ ਬੰਦਾ ਜਿਸ ਦੇ ਅੰਦਰ ਸੱਚ ਦੀ ਭੁੱਖ ਪੈਦਾ ਹੋ ਜਾਏ। ਸੱਚ ਦੀ ਭੁੱਖ ਜਗਤ ਦੇ ਸਾਰੇ ਦੁੱਖ ਨੂੰ ਦੂਰ ਕਰ ਦਿੰਦੀ ਹੈ, ਜਦਕਿ ਹਰ ਤਰ੍ਹਾਂ ਦੀ ਭੁੱਖ ਦੁੱਖ ਨੂੰ ਪੈਦਾ ਕਰਦੀ ਹੈ। ਕੋਈ ਵੀ ਐਸੀ ਭੁੱਖ ਨਹੀਂ ਜੋ ਦੁੱਖ ਦੇ ਨਾਲ ਜੁੜੀ ਹੋਈ ਨਾ ਹੋਵੇ, ਹਰ ਭੁੱਖ ਦੁੱਖ ਨੂੰ ਜਨਮ ਦਿੰਦੀ ਹੈ। ਇੱਕੋ ਇੱਕ ਭੁੱਖ ਹੈ ਸੱਚੇ ਨਾਮ ਦੀ, ਜੋ ਸਾਰੇ ਦੁੱਖਾਂ ਦਾ ਅੰਤ ਕਰ ਦਿੰਦੀ ਹੈ। ਸੱਚੇ ਨਾਮ ਕੀ ਲਾਗੇ ਭੁੱਖ ਹੈ, ਉਤ ਭੁੱਖੇ ਖਾਏ ਚਲੀਏ ਦੁੱਖ। ਸਾਹਿਬ ਕਹਿੰਦੇ ਨੇ ਉਸਦੇ ਨਾਮ ਦੀ ਭੁੱਖ ਲੱਗੀ ਹੈ। ਕਿੰਨੀ ਕੁ ਭੁੱਖ ਲੱਗੀ ਹੈ? ਆਪ ਕਹਿੰਦੇ ਨੇ ਮਾਰੂ ਮੀ ਨਾ ਤ੍ਰਿਪਿਆ, ਅੱਗੀ ਲਹੇ ਨਾ ਭੁੱਖ। ਮਰੂ ਥਲ ਕੋਲ ਪੁੱਛ ਲੋ ਤੈਨੂੰ ਪਾਣੀ ਦੀ ਕਿੰਨੀ ਕੁ ਭੁੱਖ ਹੈ, ਅੱਗ ਦੇ ਕੋਲ ਪੁੱਛ ਲੋ ਤੈਨੂੰ ਲੱਕੜਾਂ ਦੀ ਕਿੰਨੀ ਕੁ ਭੁੱਖ ਹੈ, ਔਰ ਰਾਜੇ ਕੋਲ ਪੁੱਛ ਲੋ ਤੈਨੂੰ ਰਾਜ ਪਾਠ ਤੇ ਧਨ ਦੀ ਕਿੰਨੀ ਕੁ ਭੁੱਖ ਹੈ। ਜੈਸੇ ਰਾਜਾ ਧਨ ਸੰਪਤਾ ਤੋਂ ਰੱਜਦਾ ਨਹੀਂ, ਜੈਸੇ ਮਰੂ ਥਲ ਪਾਣੀ ਤੋਂ ਰੱਜਦਾ ਨਹੀਂ, ਜੈਸੇ ਅਗਨੀ ਲੱਕੜਾਂ ਤੇ ਬਾਲਣ ਤੋਂ ਰੱਜਦੀ ਨਹੀਂ, ਸਾਹਿਬ ਕਹਿੰਦੇ ਨੇ ਮਾਰੂ ਮੀਨਾ ਤ੍ਰਿਪਤਿਆ ਅੱਗੀ ਲਹੇ ਨ ਬੁਖ ਰਾਜਾ ਰਾਜ ਨ ਤ੍ਰਿਪਤਿਆ ਸਾਇਰ ਭਰੇ ਕੇ ਸੁਖ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ ਸੱਚੇ ਨਾਮ ਦੀ ਮੈਨੂੰ ਕਿੰਨੀ ਭੁੱਖ ਹੈ ਇਹ ਹੁਣ ਮੈਂ ਕੀ ਦੱਸਾਂ ਜੇ ਇਹ ਪੁੱਛਣਾ ਹੀ ਚਾਹੋ ਤਾਂ ਫਿਰ ਮਰੂ ਥਲ ਦੇ ਕੋਲੋਂ ਪੁੱਛੋ ਅਗਨੀ ਦੇ ਕੋਲੋਂ ਪੁੱਛੋ ਤੈਨੂੰ ਕਿੰਨੀ ਕੁ ਬਾਲਣ ਦੀ ਭੁੱਖ ਹੈ ਮਰੂ ਥਲ ਦੇ ਕੋਲੋਂ ਪੁੱਛੋ ਤੈਨੂੰ ਕਿੰਨੀ ਕੁ ਪਾਣੀ ਦੀ ਭੁੱਖ ਹੈ ਸਾਹਿਬ ਕਹਿੰਦੇ ਨੇ ਹਕੀਕਤ ਇਹ ਹੈ ਕਿ ਬਾਹਰੋਂ ਪਾਣੀ ਪੀਏ ਤੇ ਜੈਸੇ ਜੈਸੇ ਪੀਂਦੇ ਜਾਈਏ ਪਿਆਸ ਘਟਦੀ ਜਾਂਦੀ ਹੈ ਸਵਾਦ ਘਟਦਾ ਜਾਂਦਾ ਹੈ ਪਰ ਇੱਕ ਪਰਮਾਤਮਾ ਦਾ ਨਾਮ ਐਸਾ ਹੈ ਕਿ ਪੀਣਾ ਸ਼ੁਰੂ ਕਰ ਦਈਏ ਤੇ ਪਿਆਸ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ ਰਸ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ ਕਵੀ ਆਪ ਕਹਿੰਦੇ ਨੇ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੇਂ ਅਗਨ ਉਠੀ ਅਧਕਾਰ ਹੇ ਪ੍ਰਭੂ ਇੱਛਾ ਤੇਰਾ ਨਾਮ ਜਲ ਹੈ ਮੈਂ ਪੀਂਦਾ ਅਗਨੀ ਹੋਰ ਵਧਦੀ ਹੈ ਪਿਆਸ ਹੋਰ ਵਧਦੀ ਹੈ ਔਰ ਫਿਰ ਹੋਰ ਰਸ ਵਧ ਜਾਂਦਾ ਹੈ ਅਗਰ ਜਿਸੇ ਪਾਣੀ ਪੀਂਦੇ ਆ ਪਿਆਸ ਮਿਟ ਜਾਂਦੀ ਹੈ ਪਾਣੀ ਦਾ ਸਵਾਦ ਮਿਟ ਜਾਂਦਾ ਹੈ ਨਾ ਜਪਦਿਆਂ ਵੀ ਅਗਰ ਨਾਮ ਦੀ ਭੁੱਖ ਮਿਟ ਜਾਏ ਨਾਮ ਦੀ ਪਿਆਸ ਮਿਟ ਜਾਏ ਨਾਮ ਦਾ ਰਸ ਮਿਟ ਜਾਂਦਾ ਹੈ ਨਾਮ ਦਾ ਸਵਾਦ ਮਿਟ ਜਾਂਦਾ ਹੈ ਇਸ ਵਾਸਤੇ ਇੱਕੋ ਇੱਕ ਭੋਜਨ ਹੈ ਜਿਹਨੂੰ ਭਜਨ ਕਹਿੰਦੇ ਨੇ ਜਿਹਦੇ ਛਕਦੇ ਆ ਭੁੱਖ ਵਧਦੀ ਹੈ ਰਸ ਵੀ ਵਧਦਾ ਹੈ ਜਿਹਦੇ ਪੀਂਦੇ ਆ ਅੰਮ੍ਰਿਤ ਕਰਦੇ ਆ ਰਸ ਸਵਾਦ ਵੀ ਵਸਦਾ ਹੈ ਔਰ ਪਿਆਸ ਵਧਦੀ ਹੈ ਤੋ ਸਾਹਿਬ ਕਹਿੰਦੇ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਉਹਨਾਂ ਨੂੰ ਤੇਰੇ ਨਾਮ ਦਾ ਆਧਾਰ ਹੈ ਤੇਰੇ ਨਾਮ ਦੀ ਟੇਕ ਹੈ ਸੱਚੇ ਨਾਮ ਦੀ ਭੁੱਖ ਹੈ ਸਿਰਫ ਸਲਾਹ ਦੀ ਭੁੱਖ ਹੈ ਜੋ ਤੇਰੇ ਭਗਤ ਨੇ ਸਦਾ ਆਨੰਦ ਰਹੇ ਦਿਨ ਰਾਤੀ ਦਿਨ ਰਾਤ ਆਨੰਦ ਦੇ ਚ ਰਹਿੰਦੇ ਨੇ ਦਿਨ ਰਾਤ ਆਨੰਦ ਮਗਨ ਮਜਾਲ ਹੈ ਉਹਨਾਂ ਦੇ ਚਿਹਰੇ ਤੇ ਤੀਵੜੀ ਹੋਵੇ ਦੁੱਖ ਹੋਵੇ ਚਿੰਤਾ ਹੋਵੇ ਪ੍ਰਸੰਨਤਾ ਹੀ ਪ੍ਰਸੰਨਤਾ ਉਹਨਾਂ ਦੇ ਮਸਤਕ ਤੇ ਪ੍ਰਦੀਏ ਔਰ ਅੱਠੇ ਪੈਰ ਗੁਣਵੰਤੀਆਂ ਪਾਛਾਰ ਜੋ ਗੁਣਵਾਨਪੁਰ ਹੈ ਉਹਨਾਂ ਦੇ ਪੈਰਾਂ ਦੀ ਖਾਕ ਬਣੇ ਰਹਿੰਦੇ ਨੇ